ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਪੰਜਵਾਂ ਜਾ ਕੋ ਰਾਖ ਰਾਖਨਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਜਾ ਕੋ ਰਾਖ ਰਾਖਨਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹੈ ਸਾਧ ਸੰਗ ਜਪ ਨਿਰੰਕਾਰ ਨਿੰਦਕ ਕੈ ਮੋਹ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸੰਨਾ ਹੋ ਦੂਤ ਦੁਸ਼ਟ ਤਿਸ ਪੋਹਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਣ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣਾ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਮਹ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋਵਨ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ।
ਵਾਹਿਗੁਰੂ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ, ਤਾਂ ਹੀ ਕਥਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਕਥਾ ਨੂੰ ਜ਼ਰੂਰ ਲਾਈਕ ਕਰਨਾ ਜੀ।
ਸਤ ਆਪ ਸਿਰਜਣ ਹਾਰੈ ਧਾਰਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਲੋਕਾਈ ਦੇ ਭਲੇ ਹਿੱਤ ਉਪਦੇਸ਼ ਬਖਸ਼ਦੇ ਨੇ, ਉਸ ਅਗੰਮੀ ਫੁਰਮਾਨ ਦੀ ਕਥਾ ਵਿਚਾਰ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੋਂਡ ਮਹੱਲਾ ਪੰਜਵਾ, ਜਾਗੋ ਰਾਖੈ ਰਾਖਨਹਾਰ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 868 ਅੰਗ ਉੱਪਰ ਦਰਜ ਹੈ। ਗੋਂਡ ਰਾਗ ਦੇ ਵਿੱਚ ਮਹਾਰਾਜ ਪਰਮਾਤਮਾ ਦੀ ਅਜ਼ਮਤ ਨੂੰ ਬਿਆਨ ਕਰਦੇ ਨੇ, ਕਿਸ ਪ੍ਰਕਾਰ ਦੇ ਨਾਲ ਆਪਣੇ ਪਿਆਰਿਆਂ ਭਗਤਾਂ ਸੰਤਾਂ ਦੀ ਉਹ ਰੱਖਿਆ ਕਰਦਾ ਹੈ। ਮਹਾਰਾਜ ਇੱਥੇ ਫੁਰਮਾਨ ਕਰਦੇ ਨੇ, ਉਹ ਜੋ ਪਰਮੇਸ਼ਵਰ ਹੈ ਉਹ ਆਪਣੇ ਪਿਆਰਿਆਂ ਸਤ ਪੁਰਸ਼ਾਂ ਲਈ ਰਖਵਾਲਾ ਬਣ ਕੇ ਰਹਿੰਦਾ ਹੈ। ਚਾਹੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਰੂਪੀ ਦੁਸ਼ਮਣ ਨੇ, ਉਹਨਾਂ ਤੋਂ ਵੀ ਰੱਖੇਗਾ। ਚਾਹੇ ਉਹ ਬਾਹਰ ਮੁਖੀ ਪ੍ਰਤੱਖ ਕੋਈ ਵੈਰ ਕਮਾਉਣ ਵਾਲੇ ਦੁਸ਼ਮਣ ਨੇ, ਉਹਨਾਂ ਤੋਂ ਵੀ ਰੱਖੇਗਾ। ਜਮਾਂ ਤੋਂ ਵੀ ਰੱਖਦਾ ਹੈ, ਨਰਕਾਂ ਤੋਂ ਵੀ ਰੱਖਦਾ ਹੈ, ਜੰਮਣ ਮਰਨ ਤੋਂ ਵੀ ਰੱਖਿਆ ਕਰਦਾ ਹੈ, 84 ਲੱਖ ਜੂਨਾਂ ਤੋਂ ਵੀ ਨਿਜ਼ਾਤ ਦਵਾਉਂਦਾ ਹੈ। ਸੋ ਆਪਣੇ ਪਿਆਰਿਆਂ ਨੂੰ ਉਹ ਰੱਖਣ ਵਾਲਾ ਹੈ।
ਤਿਸ ਕਾ ਅੰਗ ਕਰੇ ਨਿਰੰਕਾਰ,
ਔਰ ਜਿਸ ਨੂੰ ਉਸਨੇ ਰੱਖਣਾ ਹੈ ਉਹਦਾ ਉਹ ਅੰਗ ਕਰੇਗਾ। ਅੰਗ ਦਾ ਭਾਵ ਹੈ ਉਹਦੇ ਪੱਖ ਵਿੱਚ ਹੋ ਜਾਵੇਗਾ। ਆਪਣੇ ਪਿਆਰਿਆਂ ਦਾ ਉਹ ਸਦਾ ਹੀ ਪੱਖ ਪੂਰਦਾ ਹੈ, ਸਦਾ ਹੀ ਪਿਆਰਿਆਂ ਦੀ ਸਹਾਇਤਾ ਕਰਦਾ ਹੈ। ਕਰਤਾਰ ਦਾ, ਕਰਤੇ ਦਾ, ਕ੍ਰੀਏਟਰ ਦਾ ਇਹ ਸੁਭਾਅ ਹੈ। ਤਾਕੋ ਕੋਈ ਨਾ ਪਹੁੰਚਣ ਹਾਰਾ, ਜਾਂ ਕੈ ਅੰਗ ਗੁਸਾਈ, ਜਮਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ। ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ ਉਹਨਾਂ ਨੂੰ ਪਰਮੇਸ਼ਵਰ ਆਪਣੇ ਅੰਗ ਨਾਲ ਲਾ ਲੈਂਦਾ ਹੈ, ਆਪਣੀ ਸ਼ਰਣ ਵਿੱਚ ਲੈ ਲੈਂਦਾ ਹੈ। ਦੁਸ਼ਮਣਾਂ ਦੀ ਬਾਤ ਤੇ ਕੀ, ਜਮਾਂ ਤੋਂ ਵੀ ਉਹ ਰੱਖ ਲੈਂਦਾ ਹੈ। ਜਮਾਂ ਦਾ ਵੀ ਜੋ ਡਰ ਹੈ, ਖੌਫ ਹੈ, ਉਹਦੇ ਪਿਆਰਿਆਂ ਨੂੰ ਨਹੀਂ ਰਹਿੰਦਾ। ਭਾਵ ਉਹਦੇ ਪਿਆਰੇ ਮੌਤ ਦਾ ਭੈ ਵੀ ਛੱਡ ਦਿੰਦੇ ਨੇ। ਹੋਰ ਕਿਸੇ ਦੁਸ਼ਮਣ ਤੋਂ ਤੇ ਉਹਨਾਂ ਨੇ ਕੀ ਡਰਨਾ ਹੈ। ਜਿਨ੍ਹਾਂ ਦੇ ਪੱਖ ਵਿੱਚ ਪਰਮਾਤਮਾ ਖਲੋ ਗਿਆ ਉਹਨਾਂ ਨੂੰ ਫਿਰ ਕਿਸੇ ਦਾ ਡਰ ਨਹੀਂ ਰਿਹਾ, ਉਹਨਾਂ ਦਾ ਕੋਈ ਕੁਝ ਫਿਰ ਮਹਾਰਾਜ ਕਹਿੰਦੇ ਵਿਗਾੜ ਨਹੀਂ ਸਕਦਾ। ਨਿਰਆਕਾਰ ਦਾ ਪਰਮਾਤਮਾ ਦਾ ਇਹ ਸੁਭਾਅ ਹੈ, ਪਿਆਰਿਆਂ ਦੀ ਸਦਾ ਹੀ ਉਹ ਰੱਖਿਆ ਕਰਦਾ ਹੈ। ਅੱਗੇ ਮਹਾਰਾਜ ਹੁਕਮ ਕਰਦੇ ਹਨ,
ਰਹਾਉ ਮਾਤ ਗਰਭ ਮਹ ਅਗਨ ਨਾ ਜੋ ਹੈ।
ਕਹਿੰਦੇ ਦੇਖੋ ਜਦੋਂ ਮਾਤਾ ਦੇ ਗਰਭ ਵਿੱਚ ਇਨਸਾਨ ਪੁੱਠਾ ਲਟਕਿਆ ਸੀ, ਕੁੱਖ ਦੇ ਵਿੱਚ 9-10 ਮਹੀਨੇ ਇਸ ਨੂੰ ਰਹਿਣਾ ਪਿਆ। ਜਠਰ ਅਗਨੀ ਜਿਹੜੀ ਹੈ ਉਹ ਬੜੀ ਦੁਖਦਾਇਕ ਹੈ, ਔਰ ਇੰਨਾ ਸਮਾਂ ਪੁੱਠੇ ਲਟਕੇ ਰਹਿਣਾ ਇਹ ਵੀ ਬੜਾ ਦੁਖਦਾਇਕ ਹੈ। ਦੋ ਚਾਰ ਦਿਨ ਤੁਸੀਂ ਕਿਸੇ ਬੰਦੇ ਨੂੰ ਪੁੱਠਾ ਲਟਕਾ ਦਿਓ, ਉਹਦੀ ਮੌਤ ਹੋ ਜਾਵੇਗੀ। ਮੁਸ਼ਕਲ ਹੈ ਉਹਦਾ ਬਚਾਅ ਹੋਣਾ, ਔਰ ਕਿਤਨਾ ਬੜਾ ਅਹਿਸਾਨ ਹੈ ਪਰਮੇਸ਼ਵਰ ਦਾ, 9-10 ਮਹੀਨੇ ਦੇ ਕਰੀਬ ਪੁੱਠੇ ਲੜਕੇ ਨੂੰ ਉਹਨੇ ਰੱਖਿਆ ਹੈ। ਹੁਣ ਹੈ ਮੁਸ਼ਕਲ, ਕਹਿੰਦੇ ਜਦੋਂ ਮੁਸ਼ਕਲ ਆਈ ਨਾ ਗਰਭ ਦੇ ਵਿੱਚ ਇਨਸਾਨ ਨੂੰ, ਗਰਭ ਉਧਰ ਬਿਲਾਟ ਕਰਤਾ ਤਹਾਂ ਹੋਵਤ ਦੀਨ। ਹੁਣ ਉੱਥੇ ਤੰਗੀ ਵਿੱਚ ਹੈ, ਮੁਸ਼ਕਲ ਵਿੱਚ ਹੈ, ਦੀਨ ਹੋ ਗਿਆ, ਅੰਤਰ ਆਤਮੇ ਪਰਮਾਤਮਾ ਨੂੰ ਯਾਦ ਕਰਨ ਲੱਗਾ। ਕਹਿੰਦੇ ਗਰਭ ਜੋਨ ਮਹਿ ਉਰਦ ਤਪ ਕਰਤਾ ਤੋ ਜਠਰ ਅਗਨ ਮਹਿ ਰਹਿਤਾ। ਪਰਮਾਤਮਾ ਨੂੰ ਯਾਦ ਕੀਤਾ ਔਰ ਪਰਮਾਤਮਾ ਨੇ ਆਪਣਾ ਬਿਰਧ ਪਾ ਲਿਆ, ਉਹ ਅੱਗ ਇਸ ਨੂੰ ਸਾੜ ਨਹੀਂ ਸਕੀ। ਤੁਸੀਂ ਵੇਖੋ ਜਦੋਂ ਆਪਾਂ ਭੋਜਨ ਛਕਦੇ ਹਾਂ, 2-2.5 ਕਿਲੋ ਭੋਜਨ ਵੀ ਜੇ ਆਪਾਂ 8 ਪੈਰੀਂ ਛਕੀਏ ਤੇ ਕੋਈ 1.5-2.5 ਘੰਟੇ ਲੱਗਦੇ ਨੇ, ਉਹ ਜੋ ਪੇਟ ਦੀ ਅਗਨ ਹੈ ਡਾਇਜੈਸਟਿਵ ਸਿਸਟਮ ਉਹਦਾ ਖੁਰਾ ਖੋਜ ਮਿਟਾ ਦਿੰਦਾ ਹੈ, ਗਾਲ ਕੇ ਸੁੱਟ ਦਿੰਦਾ ਭੋਜਨ ਨੂੰ, ਵਿਸ਼ਟਾ ਬਣ ਕੇ ਬਾਹਰ ਨਿਕਲ ਆਉਂਦਾ ਭੋਜਨ। ਔਰ ਐਸੀ ਅਗਨ ਦੇ ਵਿੱਚ ਫੁੱਲਾਂ ਵਰਗੇ ਕੋਮਲ ਸਰੀਰ ਨੂੰ ਆਂਚ ਨਹੀਂ ਆਉਣ ਦਿੱਤੀ ਪਰਮਾਤਮਾ ਨੇ, ਇਹ ਉਹਦਾ ਅਹਿਸਾਨ ਹੈ। ਕਹਿੰਦੇ ਤੂੰ ਬਚਿਆ ਉਹਦੀ ਕਲਾ ਕਰਕੇ ਹੈ, ਜੇਨ ਕਲਾ ਮਾਤ ਗਰਭ ਪ੍ਰਤਪਾਲਨ ਨਹਿ ਛੇਦੰਤ ਜਠਰ ਰੋਗਣ ਹੈ। ਜਿਹਦੀ ਕਿਰਪਾ ਦੇ ਸਦਕਾ ਮਾਤ ਗਰਭ ਦੀ ਅਗਨ ਤੈਨੂੰ ਜਲਾ ਨਹੀਂ ਸਕੀ, ਤੇਰਾ ਕੋਮਲ ਜਿਹਾ ਸਰੀਰ ਜਿਹਦੀ ਕਿਰਪਾ ਦੇ ਸਦਕਾ ਬਚਿਆ ਰਿਹਾ ਸੁਰਜੀਤ ਰਿਹਾ, ਤੈਨੂੰ ਛੇਦ ਨਹੀਂ ਸਕੀ ਉਹ ਅਗਨ। ਇਹ ਕਲਾ ਸਾਰੀ ਪਰਮਾਤਮਾ ਦੀ ਵਰਤਾਈ ਸੀ, ਕਿਉਂਕਿ ਤੂੰ ਉਸ ਨੂੰ ਯਾਦ ਕਰਦਾ ਸੀ। ਜਿਹੜੇ ਯਾਦ ਨਹੀਂ ਕਰ ਪਾਏ, ਕਈ ਜਨਮ ਗਰਭ ਹਿਰ ਖਰਿਆ ਮਾਵਾਂ ਦੇ ਪੇਟ ਵਿੱਚ ਹੀ ਖੋਰ ਦਿੱਤੇ ਜਾਂਦੇ ਨੇ। ਕਈ ਵਾਰ ਵੇਖੋ ਤੁਸੀਂ, ਮਾਈ ਦਾ ਗਰਭ ਠਹਿਰ ਜਾਂਦਾ ਹੈ, ਬਾਅਦ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ, ਡਾਕਟਰ ਦੱਸਦਾ ਹੈ ਵੀ ਗਰਭ ਸਥਿਰ ਨਾ ਰਿਹਾ, ਕਈਆਂ ਦੇ ਬੱਚਾ ਹੀ ਮੋਇਆ ਪੈਦਾ ਹੁੰਦਾ ਹੈ। ਸੋ ਚੰਗੇ ਭਾਗ ਤੇਰੇ ਤੂੰ ਬਚ ਗਿਆ, ਤੇਰੀ ਉਸਨੇ ਰੱਖਿਆ ਕੀਤੀ ਹੈ। ਮਹਾਰਾਜ ਕਹਿੰਦੇ ਉਹ ਗਰਭ ਵਿੱਚ ਵੀ ਰੱਖਣ ਵਾਲਾ ਹੈ, ਅਗਨ ਤੈਨੂੰ ਛੂ ਨਾ ਸਕੀ, ਜੋ ਜਠਰ ਦੀ ਹੈ ਇਹ ਉਹਦੀ ਬਖਸ਼ਿਸ਼ ਸੀ, ਉਹਦੀ ਕਿਰਪਾ ਸੀ।
ਕਾਮ ਕ੍ਰੋਧ ਲੋਭ ਮੋਹ ਨਾ ਪੂਹੈ।
ਜਦੋਂ ਦੁਨੀਆਂ ਦੇ ਉੱਤੇ ਤੇਰਾ ਆਗਾਜ਼ ਹੋ ਜਾਂਦਾ ਹੈ, ਤੂੰ ਪੈਦਾ ਹੋ ਜਾਂਦਾ ਹੈ, ਇੱਥੇ ਵੀ ਵਿਕਾਰਾਂ ਦੀ ਅੱਗ ਓਨੀ ਹੀ ਖਤਰਨਾਕ ਹੈ ਜਿੰਨੀ ਜਠਰ ਅਗਨੀ ਸੀ। ਹੁਣ ਕਾਮ ਜਿਹੜਾ ਹੈ, ਇਹਦਾ ਭਾਵ ਹੈ ਇੱਛਾ ਕਰਨੀ, ਆਸਾ ਕਰਨੀ, ਕਾਮਨਾ ਕਰਨੀ। ਇਸਤਰੀ ਅਤੇ ਪੁਰਸ਼ ਦੇ ਪਿਆਰ ਦੇ ਸੰਬੰਧ ਨੂੰ ਵੀ ਕਾਮ ਲਫ਼ਜ਼ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਹੁਣ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਹੈ, ਜਦੋਂ ਬੰਦੇ ਦੀ ਪੂਰੀ ਨਹੀਂ ਹੁੰਦੀ ਤੇ ਉਹ ਚਿੰਤਾ ਵਿੱਚ ਜਲਦਾ ਹੈ, ਇਹ ਵੀ ਗਰਭ ਦੀ ਅਗਨੀ ਵਰਗਾ ਹੀ ਜਲਣਾ ਹੈ। ਬੰਦੇ ਨੂੰ ਦੁਨੀਆਂ ਦੇ ਉੱਤੇ ਆ ਕੇ ਜੀਵਨ ਬਤੀਤ ਕਰਨ ਲਈ ਪਦਾਰਥਾਂ ਦੀ ਲੋੜ ਹੈ, ਮੁਸ਼ਕਤ ਘਾਲਦਾ ਹੈ, ਕਮਾਈ ਕਰਦਾ ਹੈ, ਇਹਦੇ ਅੰਦਰ ਲੋਭ ਪੈਦਾ ਹੋ ਜਾਂਦਾ ਹੈ। ਜੋ ਕਮਾਇਆ ਉਹ ਇਹਦਾ ਆਪਣਾ ਸੀ, ਪਰ ਮੁਰਦਾਰ ਖਾਣ ਵੱਲ ਦੌੜਦਾ ਹੈ, ਦੂਜੇ ਦਾ ਹੱਕ ਮਾਰਨ ਨੂੰ ਲੋਭ ਕਹਿ ਦਿੰਦੇ ਨੇ, ਦੂਸਰੇ ਦੀ ਵਸਤੂ ਤੇ ਹੱਥ ਪਾ ਲੈਣਾ ਇਹ ਲੋਭ ਹੈ। ਸੋ ਜੇ ਇੱਛਾ ਪੂਰੀ ਨਾ ਹੋਵੇ, ਪਦਾਰਥਾਂ ਦੀ ਪ੍ਰਾਪਤੀ ਨਾ ਹੋਵੇ, ਤੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਫਿਰ ਮੋਹ ਦੀ ਅੱਗ ਵੀ ਬੜੀ ਭਿਅੰਕਰ ਹੈ, ਜੋ ਸਾਡੇ ਨਾਲ ਕੁਝ ਸਮਾਂ ਰਹਿ ਜਾਵੇ ਸਾਡੇ ਜ਼ਿਹਨ ਵਿੱਚ ਉਹਦੇ ਪ੍ਰਤੀ ਤੇ ਪੈਦਾ ਹੁੰਦਾ ਹੈ। ਜਦੋਂ ਉਹ ਛੱਡ ਕੇ ਜਾਵੇ ਤੇ ਫਿਰ ਅਸੀਂ ਤਪਦੇ ਹਾਂ। ਪੈਸਾ ਆਇਆ, ਆਨੰਦ ਲਏ। ਜਿਸ ਦਿਨ ਪੈਸੇ ਨੇ ਸਾਥ ਛੱਡਿਆ ਬੰਦਾ ਵਿਰਲਾਪ ਕਰਦਾ ਹੈ। ਕਾਕਾ ਪੈਦਾ ਹੋ ਜਾਵੇ ਖੇੜਾ ਹੈ, ਮਿਟ ਜਾਵੇ ਬੰਦਾ ਵਿਰਲਾਪ ਕਰਦਾ ਹੈ। ਖੁਸ਼ੀ ਵਿੱਚ ਅਸੀਂ ਨੱਚਦੇ ਹਾਂ, ਗਮੀ ਵਿੱਚ ਉਹੀ ਖੁਸ਼ੀ ਬਦਲ ਜਾਵੇ ਬੰਦਾ ਕੰਧ ਵਿੱਚ ਟੱਕਰਾਂ ਮਾਰ ਮਾਰ ਕੇ ਮਰਦਾ ਹੈ। ਸੋਏ ਵਿਕਾਰਾਂ ਦੀ ਜਿਹੜੀ ਅੱਗ ਹੈ, ਪਦਾਰਥਾਂ ਦੀ ਪ੍ਰਾਪਤੀ ਨਾ ਹੋ ਸਕੀ, ਇਹ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ, ਇਸ ਅੱਗ ਤੋਂ ਵੀ ਪਰਮਾਤਮਾ ਉਸੇ ਤਰ੍ਹਾਂ ਹੀ ਰੱਖੇਗਾ ਜਿਵੇਂ ਗਰਭ ਅਗਨ ਤੋਂ ਰੱਖਿਆ ਹੈ। ਉਹਦਾ ਜੇ ਨਾਮ ਜਪੋਗੇ ਤੇ ਮਹਾਰਾਜ ਕਹਿੰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੋਹਾਗਾ ਢਾਲ ਹੈ। ਇਹ ਵਿਕਾਰ ਵੀ ਕਾਇਆ ਨੂੰ ਗਾਲ ਕੇ ਸੁੱਟ ਦਿੰਦੇ ਨੇ। ਚਿੰਤਾ ਪੈਦਾ ਹੁੰਦੀ ਹੈ ਤੇ ਚਿੰਤਾ ਚਿਖਾ ਵਰਗੀ ਹੈ। ਅੱਜ ਕੱਲ ਦੇਖੋ ਦੁਨੀਆਂ ਤੇ ਸਭ ਤੋਂ ਵੱਡਾ ਰੋਗ ਹੀ ਡਿਪਰੈਸ਼ਨ ਹੈ। ਸੋ ਇਹ ਕਾਇਆ ਨੂੰ ਗਾਲਣ ਵਾਲੇ ਜਿਹੜੇ ਵਿਕਾਰ ਨੇ, ਇਹ ਮਾਇਆ ਜੋ ਅਗਨ ਵਾਂਗੂ ਸਾਨੂੰ ਜਾਲਦੀ ਹੈ, ਇਹਦੇ ਤੋਂ ਵੀ ਪਰਮਾਤਮਾ ਰੱਖਦਾ ਹੈ। ਜੈਸੇ ਜਨਨ ਜਠਰ ਮਹਿ ਪ੍ਰਾਣੀ, ਉਹ ਰਹਿਤਾ ਨਾਮ ਆਧਾਰ। ਕਹਿੰਦੇ ਜਿਵੇਂ ਮਾਂ ਦੇ ਗਰਭ ਵਿੱਚ ਨਾਮ ਦੇ ਆਸਰੇ ਤੂੰ ਬਚਿਆ ਉਸ ਅਗਨ ਤੋਂ, ਅਨਦ ਕਰੈ ਸਾਸ ਸਾਸ ਸਮਾਰੈ ਨਾ ਪੋ ਹੈ ਅਗਨਾਰ। ਜੇ ਹੁਣ ਨਾਮ ਜਪੇਗਾ ਤੇ ਕਹਿੰਦੇ ਵਿਕਾਰਾਂ ਦੀ ਅੱਗ ਤੋਂ ਬਚ ਜਾਵੇਗਾ, ਤੇਰੀ ਰੱਖਿਆ ਹੋਵੇਗੀ।
ਸਾਧ ਸੰਗ ਜਪ ਨਿਰੰਕਾਰ,
ਔਰ ਨਾਮ ਜਪਣ ਦੇ ਲਈ ਸਾਧੂਆਂ ਦੀ ਸੰਗਤ ਵਿੱਚ ਬੈਠੋਗੇ, ਸਤ ਸੰਗਤ ਵਿੱਚ ਆਓਗੇ, ਫਿਰ ਹੀ ਲਗਨ ਲੱਗੇਗੀ ਨਾ। ਚੋਰਾਂ ਦੀ ਸੰਗਤ ਵਿੱਚ ਨਾਮ ਥੋੜਾ ਜਪਿਆ ਜਾਣਾ, ਠੱਗਾਂ ਦੀ ਸੰਗਤ ਵਿੱਚ ਚੌਂਕੜਾ ਨਹੀਂ ਲੱਗੇਗਾ, ਸਮਾਧੀ ਲੀਨ ਨਹੀਂ ਹੋ ਸਕਦੇ। ਵਿਕਾਰੀਆਂ ਕੋਲ ਬੈਠੋਗੇ, ਵਿਕਾਰ ਪੈਦਾ ਹੋਣਗੇ। ਸੰਗਤ ਦਾ ਫਲ ਹੁੰਦਾ ਹੈ ਉੱਤਮ ਸੰਗਤ ਉੱਤਮ ਹੋਵੇ, ਉੱਚਿਆਂ ਨਾਲ ਯਾਰੀ ਲਈ ਉੱਚੇ ਹੋ ਜਾਈਦਾ ਹੈ। ਸੋ ਨਾਮ ਜਪਣ ਦੇ ਲਈ ਸਤ ਸੰਗਤ ਵਿੱਚ ਆਉਣਾ ਹੈ, ਸਾਧੂਆਂ ਦੀ ਸੰਗਤ ਕਰਨੀ ਹੈ, ਗੁਰੂ ਦੇ ਅਗੰਮੀ ਸ਼ਬਦ ਰਾਹੀਂ ਨਿਰਅਕਾਰ ਅਕਾਲ ਪੁਰਖ ਦੀ ਤੂੰ ਆਰਾਧਨਾ ਕਰਨੀ ਹੈ। ਸੋ ਚੰਗਿਆਂ ਦੀ ਸੰਗਤ ਕਰੋ, ਨਾਮ ਜਪਿਆ ਕਰੋ। ਨਾਮ ਜਪਣ ਵਾਲੇ ਫਿਰ ਕਾਮ ਕ੍ਰੋਧ ਲੋਭ ਦੀ ਅਗਨੀ ਤੋਂ ਬਚ ਜਾਂਦੇ ਨੇ। ਦੀਨ ਦੁਨੀਆਂ ਦੇ ਮਾਲਕ ਦੂਸਰੀ ਤਰਫ ਹੁਣ ਇਸ਼ਾਰਾ ਕਰਦੇ ਨੇ, ਜਿਹੜੇ ਨਾਮ ਨਹੀਂ ਜਪ ਸਕੇ ਇਉਂ ਹੁਕਮ ਕਰਦੇ ਹਨ।
ਨਿੰਦਕ ਕੈ ਮੋਹ ਲਾਗੈ ਸ਼ਾਰ,
ਨਿੰਦਾ ਕਰਨ ਵਾਲਾ, ਗੁਣਾਂ ਵਿੱਚ ਵੀ ਔਗਣ ਲੱਭਣ ਵਾਲਾ, ਗੁਣਾਂ ਦੇ ਵਿੱਚ ਵੀ ਦੋਸ਼ ਸਾਬਤ ਕਰਨ ਵਾਲਾ, ਇਹ ਜੋ ਨਿੰਦਕ ਹੈ ਇਹਨੂੰ ਲੋਕ ਵੀ ਲਾਣ ਤਾਂ ਤੇ ਪਰਲੋਕ ਵੀ ਲਾਣ ਤਾਂ। ਗੁਰਾਂ ਦੀ ਨਿੰਦਾ ਕਰੇ, ਸਾਧੂ ਦੀ ਨਿੰਦਾ ਕਰੇ, ਇਹਦਾ ਤੇ ਗੁਨਾਹ ਹੈ ਹੀ। ਕਹਿੰਦੇ ਤੂੰ ਕਿਸੇ ਦੀ ਵੀ ਨਿੰਦਾ ਕਰ, ਇਹਦੀ ਸਜ਼ਾ ਹੈ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ। ਇੱਥੇ ਵੀ ਮੂੰਹ ਕਾਲਾ ਤੇ ਪ੍ਰਲੋਕ ਵਿੱਚ ਵੀ ਕਹਿੰਦੇ ਨਿੰਦਕਾਂ ਦਾ ਮੂੰਹ ਕਾਲਾ ਹੁੰਦਾ ਹੈ। ਨਿੰਦਕ ਕਉ ਫਿਟਕੈ ਸੰਸਾਰ, ਫਿਟਕਾਰਾਂ ਪੈਂਦੀਆਂ ਨੇ। ਹੁਣ ਅੱਜ ਕੱਲ ਤੇ ਇਉਂ ਵੀ ਚੱਲ ਪਿਆ ਹੈ ਵੀ ਜਦੋਂ ਨਿੰਦਾ ਕਰੇ ਨਾ ਕੋਈ, ਉਹਨੂੰ ਟੋਕ ਦੇਣ ਵੀ ਕਿਉਂ ਨਿੰਦਾ ਕਰਦਾ ਹੈ, ਆਪਣੇ ਕਰਮ ਨਾਲ ਮਤਲਬ ਰੱਖ। ਉਹ ਆਖੇਗਾ ਨਹੀਂ ਮੈਂ ਤੇ ਸੱਚ ਬੋਲਦਾ ਹੈ। ਸੱਚ ਇੱਕ ਵਾਰ ਬੋਲਿਆ ਜਾਂਦਾ ਹੈ, ਕੰਡੇ ਨੂੰ ਕੰਡਾ ਕਹਿ ਦਿੱਤਾ ਸੱਚ ਹੈ। ਨਿੰਦਾ ਕੀ ਹੈ? ਫੁੱਲ ਨੂੰ ਕੰਡਾ ਕਹਿ ਰਿਹਾ ਹੈ, ਕੱਚ ਨੂੰ ਕੱਚ ਕਹਿ ਦਿੱਤਾ ਇਹ ਸੱਚ ਹੈ, ਇੱਥੇ ਹੀਰੇ ਨੂੰ ਕੱਚ ਕਿਹਾ ਜਾ ਰਿਹਾ ਹੈ, ਅਸੰਤ ਨੂੰ ਅਸਾਧ ਕਹਿ ਦਿੱਤਾ ਇਹ ਸੱਚ ਹੈ, ਪਰ ਇੱਥੇ ਸੰਤ ਨੂੰ ਅਸਾਧ ਕਿਹਾ ਜਾ ਰਿਹਾ ਇਹ ਨਿੰਦਾ ਹੈ, ਤੇ ਇਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਇਹਨਾਂ ਨੂੰ ਲਾਹਨਤਾਂ ਇੱਥੇ ਵੀ ਪੈਂਦੀਆਂ ਨੇ, ਪਰਲੋਕ ਵਿੱਚ ਵੀ ਪੈਂਦੀਆਂ ਨੇ। ਛਾਰ ਕਹਿੰਦੇ ਨੇ ਧੂੜ ਨੂੰ, ਕਹਿੰਦੇ ਸਵਾਹ ਮਲੀ ਜਾਂਦੀ ਹੈ ਉਹਨਾਂ ਦੇ ਮੂੰਹ ਤੇ। ਨਿਰਾਦਰ ਹੁੰਦਾ ਹੈ ਉਹਨਾਂ ਲੋਕਾਂ ਦਾ ਜਿਹੜੇ ਸਾਧੂਆਂ ਸੰਤਾਂ ਦੀ ਨਿੰਦਾ ਕਰਦੇ ਨੇ। ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ, ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ। ਛਾਰ ਆਪਣੇ ਪਿਆਰਿਆਂ ਨੂੰ ਰੱਖਦਾ ਹੈ ਵਾਹਿਗੁਰੂ, ਨਿੰਦਕਾਂ ਦੇ ਮੂੰਹ ਤੇ ਸਵਾਹ ਮਲੇਗਾ, ਕਾਲਖ ਮਲੇਗਾ। ਹੀ ਹੈਜ਼ ਸੇਵਡ ਹਿਜ਼ ਸੇਂਟਸ, ਆਪਣੇ ਪਿਆਰਿਆਂ ਮਹਾਂਪੁਰਸ਼ਾਂ ਨੂੰ ਉਸਨੇ ਰੱਖ ਲਿਆ ਹੈ, ਪਰ ਜਿਹੜੇ ਨਿੰਦਕ ਨੇ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਸੋ ਨਿੰਦਾ ਕਰਨ ਤੋਂ ਬਚਿਆ ਕਰੋ। ਠੀਕ ਹੈ, ਕਿਸੇ ਵਿੱਚ ਉਗਣ ਹੈ, ਇੱਕ ਵਾਰ ਤੁਸੀਂ ਸੁਚੇਤ ਕਰ ਦਿੱਤਾ ਲੋਕਾਂ ਨੂੰ, ਜਿਹੜਾ ਵਾਰ ਵਾਰ ਦੁਹਰਾਉਣਾ ਹੈ ਨਾ, ਇਹ ਨਿੰਦਾ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਸੁਚੇਤ ਰਹੋ, ਇਹ ਸਭ ਤੋਂ ਭੈੜਾ ਕਰਮ ਹੈ। ਇੱਦਾਂ ਹੈ ਵੀ ਅਗਲੇ ਦੀ ਪਾਪਾਂ ਦੀ ਪੰਡ ਸਿਰ ਤੇ ਉਠਾ ਲੈਣੀ। ਕਬੀਰ ਜੀ ਨੂੰ ਕਿਸੇ ਨੇ ਆਖਿਆ ਤੁਹਾਡੀ ਨਿੰਦਾ ਬੜੀ ਹੁੰਦੀ ਹੈ, ਕਹਿੰਦੇ ਮੇਰੇ ਇਹ ਜਿਹੜਾ ਜ਼ਿਹਨ ਵਿੱਚ ਬੋਝ ਹੈ ਨਾ, ਕੋਈ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮ, ਕਿਧਰੇ ਜਾਣੇ ਅਣਜਾਣੇ ਵਿੱਚ ਕੀਤੇ ਹੋਏ ਕਰਮ, ਜੋ ਜਨਮਾਂ ਜਨਮਾਂਤਰਾਂ ਤੋਂ ਪਾਪ ਤੁਰੇ ਆਉਂਦੇ ਨੇ, ਇਹ ਨਿੰਦਕ ਸਹਾਇਕ ਹੋਵੇਗਾ, ਮੇਰਾ ਭਾਰ ਇਹ ਉਠਾ ਲਵੇਗਾ। ਸੋ ਇਹ ਵਾਧੂ ਦਾ ਬੋਝ ਉਠਾਉਣਾ ਹੈ, ਆਪਣੇ ਕਰਮ ਨਾਲ ਮਤਲਬ ਰੱਖੋ। ਜਦੋਂ ਕਿਸੇ ਦੀ ਨਿੰਦਾ ਕਰਨ ਨੂੰ ਚਿੱਤ ਕਰੇ ਤੇ ਥੋੜਾ ਜਿਹਾ ਆਪਣੀ ਕਰਤੂਤ ਵੱਲ ਵੀ ਝਾਤੀ ਮਾਰ ਲਿਆ ਕਰੋ ਵੀ ਇਹ ਕਰਮ ਮੈਂ ਤੇ ਆਪ ਰੋਜ਼ ਕਰਦਾ ਹੈ। ਸੋ ਜਦੋਂ ਆਪਣੇ ਜੀਵਨ ਵਿੱਚ ਝਾਤ ਮਾਰੋਗੇ ਤੇ ਤੁਹਾਨੂੰ ਜਿਹੜੇ ਔਗਣ ਸਾਹਮਣੇ ਇਨਸਾਨ ਵਿੱਚ ਨਜ਼ਰ ਆਏ ਉਹਦੇ ਨਾਲੋਂ ਵੱਧ ਕੇ ਆਪਣੇ ਵਿੱਚ ਨਜ਼ਰ ਆ ਜਾਣੇ ਨੇ, ਫਿਰ ਜ਼ੁਬਾਨ ਕਾਬੂ ਵਿੱਚ ਰਹੇਗੀ। ਸੋ ਮਹਾਰਾਜ ਕਹਿੰਦੇ ਨੇ ਨਿੰਦਕਾਂ ਨੂੰ ਭਾਈ ਸਰੋਪੇ ਨਹੀਂ ਮਿਲਦੇ, ਮੂੰਹ ਕਾਲੇ ਕੀਤੇ ਜਾਂਦੇ ਨੇ ਉਹਨਾਂ ਦੇ। ਸੁਚੇਤ ਰਿਹਾ ਕਰੋ, ਨਿੰਦਾ ਨਾ ਕਰਿਆ ਕਰੋ।
ਰਾਮ ਕਵਚ ਦਾਸ ਕਾ ਸੰਨਾ ਹੋ।
ਦੇਖੋ ਪਰਮਾਤਮਾ ਦਾ ਜਿਹੜਾ ਨਾਮ ਹੈ, ਇੱਥੇ ਲਫ਼ਜ਼ ਹੈ ਰਾਮ। ਦੇਖੋ ਰਾਮ ਦੇ ਕਈ ਅਰਥ ਨੇ, ਮੈਂ ਦੋ ਅਰਥ ਕਰ ਦਵਾਂ। ਇੱਕ ਤੇ ਉਹ ਰਾਮ ਹੈ ਜੋ ਸਨਾਤਨ ਮਤ ਦੇ ਵਿੱਚ ਬੜਾ ਮਹਾਨ ਦਰਜਾ ਰੱਖਦੇ ਨੇ, ਅਵਤਾਰ ਨੇ, ਅਕਾਲ ਪੁਰਖ ਦੇ ਭੇਜੇ ਹੋਏ ਮਹਾਂਪੁਰਸ਼ ਨੇ, ਔਰ ਉਹਨਾਂ ਦਾ ਆਗਾਜ਼ ਤ੍ਰੇਤੇ ਯੁੱਗ ਵਿੱਚ ਹੋਇਆ। ਰਾਮ ਚੰਦਰ ਜੀ ਮਹਾਰਾਜ ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਉਹ ਵੀ ਪਰਮਾਤਮਾ ਦੇ ਭੇਜੇ ਮਹਾਂਪੁਰਸ਼ ਸਨ। ਇਹਨਾਂ ਦਾ ਕਾਫੀ ਜ਼ਿਕਰ ਹੈ ਬਾਣੀ ਵਿੱਚ। ਸਿੱਖ ਕਿਸ ਰਾਮ ਦਾ ਉਪਾਸ਼ਕ ਹੈ ਉਹ ਸਮਝਿਓ, ਅਕਾਲ ਪੁਰਖ ਜੋ ਰਾਮ ਚੰਦਰ ਜੀ ਵਰਗੇ ਮਹਾਂਪੁਰਸ਼ਾਂ ਵਿੱਚ ਵੀ ਰਮਿਆ ਹੋਇਆ ਹੈ, ਜੋ ਇੱਕ ਯੁੱਗ ਵਿੱਚ ਹੀ ਨਹੀਂ ਚੌਵਾਂ ਯੁੱਗਾਂ ਦਾ ਮਾਲਕ ਹੈ, ਜਿਹਨੂੰ ਬਾਣੀ ਕਹਿੰਦੀ ਹੈ ਰਮਤ ਰਾਮ ਸਭ ਰਹਿਓ ਸਮਾਏ, ਜਿਹੜਾ ਹਰ ਜ਼ਰੇ ਦੇ ਵਿੱਚ ਪ੍ਰਗਟ ਹੈ। ਦੈਟ ਅਕਾਲ ਪੁਰਖ ਇਜ਼ ਐਵਰ ਪ੍ਰੈਜੈਂਟ, ਉਹ ਸਦਾ ਹੀ ਹੈ, ਸਦੀਵੀ ਹੈ, ਅਸੀਂ ਰਹੇ ਜਾਂ ਨਾ ਰਹੇ ਉਹ ਰਹਿਣ ਵਾਲਾ ਹੈ। ਉਸ ਰਾਮ ਦਾ ਜਿਹੜਾ ਨਾਮ ਹੈ ਉਹ ਦਾਸਾਂ ਦਾ, ਭਗਤਾਂ ਦਾ, ਸੰਤਾਂ ਦਾ ਕਵਚ ਹੈ। ਜਦੋਂ ਸੂਰਮੇ ਮੈਦਾਨੇ ਜੰਗ ਵਿੱਚ ਉਤਰਦੇ ਨੇ ਤੇ ਉਹ ਕਵਚ ਧਾਰ ਲੈਂਦੇ ਨੇ ਨਾ, ਉਹ ਲੋਹ ਪੁਰਸ਼ ਬਣ ਜਾਂਦੇ ਨੇ। ਅੱਗੇ ਸਨਾ ਲਫ਼ਜ਼ ਵਰਤਿਆ ਹੈ, ਸੰਜੋ ਨੂੰ ਕਹਿੰਦੇ ਨੇ, ਉਹ ਲੋਹੇ ਦੀ ਵਰਦੀ ਪਾਈ ਹੁੰਦੀ ਸਿਪਾਹੀਆਂ ਨੇ। ਕਹਿੰਦੇ ਸਾਧੂਆਂ ਦੇ ਲਈ ਰਾਮ ਦੇ ਨਾਮ ਦਾ ਜਿਹੜਾ ਕਵਚ ਹੈ ਉਹ ਰੱਖਿਆ ਕਰਨੇ ਵਾਲਾ ਹੈ, ਉਹ ਰੱਖਿਆਰਤੀ ਹੈ, ਉਹਨਾਂ ਨੂੰ ਰੋਗਾਂ ਤੋਂ, ਸੋਗਾਂ ਤੋਂ, ਜਮਾਂ ਦੀ ਮਾਰ ਤੋਂ, ਪ੍ਰਤੱਖ ਬਾਹਰਮੁਖੀ ਦੁਸ਼ਮਣਾਂ ਤੋਂ, ਅੰਤਰਮੁਖੀ ਜੋ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਸਭ ਦੁਸ਼ਮਣਾਂ ਤੋਂ ਰੱਖਣ ਵਾਲਾ ਹੈ ਜਿਹੜਾ ਰਾਮ ਦਾ ਨਾਮ ਹੈ। ਚੌਗਿਰਦ ਹਮਾਰੇ ਰਾਮ ਘਰ, ਦੁੱਖ ਲੱਗੇ ਨਾ ਭਾਈ, ਉਹ ਨਾਮ ਐਸਾ ਰੱਖਿਅਕ ਹੈ।
ਦੂਤ ਦੁਸ਼ਟ ਤਿਸ ਪੋਹਤ ਨਾਹੀ।
ਔਰ ਜਿਨ੍ਹਾਂ ਨੂੰ ਰਾਮ ਦਾ ਨਾਮ ਕਵਚ ਵਜੋਂ ਪ੍ਰਾਪਤ ਹੋ ਗਿਆ, ਫਿਰ ਇਹ ਜਿਹੜੇ ਦੂਤ ਨੇ ਉਨ੍ਹਾਂ ਦੇ ਨੇੜੇ ਨਹੀਂ ਟੁੱਕ ਸਕਦੇ। ਵੈਸੇ ਦੂਤ ਦਾ ਅਰਥ ਹੁੰਦਾ ਹੈ ਕਾਸਿਦ, ਫਾਰਸੀ ਵਿੱਚ ਕਹਿ ਦਿੰਦੇ ਸੁਨੇਹਾ ਪਹੁੰਚਾਉਣ ਵਾਲਾ। ਰਾਜਿਆਂ ਦੂਤ ਰੱਖੇ ਹੁੰਦੇ ਸੀ ਨਾ ਦੂਜੇ ਰਾਜ ਵਿੱਚ ਸੁਨੇਹਾ ਪਹੁੰਚਾਉਣ ਲਈ, ਤੁਸੀਂ ਵਕੀਲ ਵੀ ਕਹਿ ਸਕਦੇ ਹੋ। ਦੂਤ ਲਫ਼ਜ਼ ਧਰਮ ਰਾਜੇ ਦੇ ਭੇਜੇ ਜਮਾਂ ਲਈ ਵੀ ਆਉਂਦਾ ਹੈ ਜੋ ਬੰਦੇ ਦੀ ਜਾਨ ਕੱਢਦੇ ਨੇ। ਦੂਤ ਲਫ਼ਜ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਈ ਵੀ ਆਉਂਦਾ ਹੈ। ਦੂਤ ਲਫ਼ਜ਼ ਦੁਸ਼ਮਣਾਂ ਲਈ ਵੀ ਆਉਂਦਾ ਹੈ। ਔਰ ਦੂਤ ਜਿਹੜੇ ਨੇ ਉਹ ਬੜੇ ਦੁਸ਼ਟ ਨੇ। ਦੁਸ਼ਟ ਤੋਂ ਭਾਵ ਹੈ ਉਹ ਕਲੰਕੀ ਨੇ, ਖੋਟੇ ਨੇ, ਦੁਰਜਨ ਨੇ, ਉਹ ਦੁੱਖ ਦਿੰਦੇ ਨੇ ਸਾਨੂੰ। ਚਾਹੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜਮ ਵੀ ਸਾਨੂੰ ਦੁੱਖ ਦਿੰਦੇ ਨੇ, ਬੜੀ ਮੁਸ਼ਕਲ ਖੜੀ ਕਰਦੇ ਨੇ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਬੜੀ ਭੰਨ ਤੋੜ ਕਰਦੇ ਨੇ ਜਦੋਂ ਸਰੀਰ ਨਾਲੋਂ ਜਿੰਦ ਜੁਦਾ ਕਰਦੇ ਨੇ। ਤੁਸੀਂ ਵੇਖਿਆ ਜਦੋਂ ਬੰਦੇ ਦੀ ਮੌਤ ਹੋਵੇ, ਚਾਹੇ ਹਾਰਟ ਫੇਲੀਅਰ ਹੈ, ਚਾਹੇ ਹਾਰਟ ਅਟੈਕ ਹੈ, ਉਹ ਗੰਦਗੀ ਨਾਲ ਹੀ ਨਿਕਲ ਜਾਂਦੀ ਹੈ ਸਰੀਰ ਚੋਂ, ਬਲੱਡ ਆ ਜਾਂਦਾ, ਹੋਰ ਬੜਾ ਕੁਝ, ਵਿਸ਼ਟਾ ਨਿਕਲ ਜਾਂਦੀ ਹੈ ਕਈਆਂ ਦੀ, ਮਲਮੂਤਰ ਨਿਕਲ ਜਾਂਦਾ ਹੈ ਕਈਆਂ। ਇਹਦਾ ਮਤਲਬ ਅੰਦਰ ਭੰਨ ਤੋੜ ਕੀਤੀ ਗਈ ਹੈ। ਨਾਲੇ ਜਿੱਥੇ ਲੰਬੇਰਾ ਸਮਾਂ ਸਾਂਝ ਰਹੀ ਹੋਵੇ ਉਹਨੂੰ ਛੱਡਣਾ ਬੜਾ ਔਖਾ ਹੁੰਦਾ ਹੈ। ਸਰੀਰ ਨਾਲ ਸਾਂਝ ਬੜੀ ਪੁਰਾਣੀ ਹੈ ਨਾ, ਗਰਭ ਤੋਂ ਹੈ ਇਸ ਇਹ ਸੂਖਮ ਸਰੀਰ ਦੀ। ਇਹ ਸਰੀਰ ਨੂੰ ਛੱਡਣਾ ਨਹੀਂ ਚਾਹੁੰਦੀ ਆਤਮਾ, ਉਹ ਫਿਰ ਬੜੇ ਜ਼ੋਰ ਦੇ ਨਾਲ ਜਾਮੇ ਤੋੜ ਵਿਛੋੜਾ ਕਰਦੇ ਨੇ। ਇਉਂ ਇਹ ਜਮ ਵੀ ਦੁਖਦਾਇਕ ਨੇ, ਵਿਕਾਰ ਵੀ ਦੁਖਦਾਇਕ ਨੇ, ਰੱਖਿਆ ਚਾਹੁੰਦੇ ਹੋ ਤੇ ਰਾਮ ਦੇ ਨਾਮ ਦਾ ਕਵਚ ਧਾਰ ਲਓ। ਉਹ ਫਿਰ ਐਸੇ ਦੁਸ਼ਮਣਾਂ ਤੋਂ, ਦੁਸ਼ਟਾਂ ਤੋਂ ਬਚਾਵੇਗਾ। ਇਹ ਦੁਸ਼ਮਣ ਤੁਹਾਨੂੰ ਛੂ ਵੀ ਨਹੀਂ ਸਕਦੇ।
ਜੋ ਜੋ ਗਰਭ ਕਰੇ ਸੋ ਜਾਏ।
ਦੇਖੋ ਦਾਸ ਜਿਹੜੇ ਨੇ ਉਹਨਾਂ ਲਈ ਤੇ ਰਾਮ ਦਾ ਨਾਮ ਕਵਚ ਬਣਦਾ ਹੈ। ਜਿਹੜੇ ਗਨੀਮ ਨੇ, ਜਿਹੜੇ ਪਰਮ ਈਸ਼ਵਰ ਦੇ ਵਿਪਰੀਤ ਚੱਲਦੇ ਨੇ, ਸਾਕਤ ਨੇ, ਰੱਬ ਦੀ ਹੋਣ ਤੋਂ ਮੁਨਕਰ ਨੇ, ਜਿਹੜੇ ਗਰਭ ਦੇ ਵਿੱਚ ਪਏ ਰਹਿੰਦੇ ਨੇ, ਮਹਾਰਾਜ ਕਹਿੰਦੇ ਐਸੇ ਗਾਰਬੀ ਲੋਕਾਂ ਨੂੰ ਮਿਟਾ ਦਿੰਦਾ ਹੈ, ਭਵਸਾਗਰ ਤੋਂ ਤੋੜ ਦਿੰਦਾ ਹੈ। 84 ਲੱਖ ਜੂਨਾਂ ਵਿੱਚ ਉਹ ਚਲੇ ਜਾਂਦੇ ਨੇ, ਉਹ ਰੋਗਾਂ ਸੋਗਾਂ ਵਿੱਚ ਚਲੇ ਜਾਂਦੇ ਨੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ, ਦੁਸ਼ਮਣਾਂ ਨੂੰ, ਗਾਰਬੀਆਂ ਨੂੰ, ਅਹੰਕਾਰੀਆਂ ਨੂੰ ਮਾਰ ਕੇ ਸੁੱਟ ਦਿੰਦਾ ਹੈ। ਸੋ ਆਪਣੇ ਪਿਆਰਿਆਂ ਨੂੰ ਪ੍ਰਿਜ਼ਰਵ ਕਰਦਾ ਹੈ, ਉਹਨਾਂ ਨੂੰ ਰੱਖ ਲੈਂਦਾ ਹੈ। ਸੋ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਗਰਬ ਨਹੀਂ ਕਰਨਾ, ਅਹੰਕਾਰ ਨਹੀਂ ਕਰਨਾ, ਅਹੰਕਾਰੀਆਂ ਨੂੰ ਉਹ ਚੰਗਾ ਨਹੀਂ ਸਮਝਦਾ। ਚਾਹੇ ਜਾਤ ਦਾ ਅਹੰਕਾਰ ਹੈ, ਰੁਤਬੇ ਦਾ ਅਹੰਕਾਰ ਹੈ, ਪੈਸੇ ਦਾ ਅਹੰਕਾਰ ਹੈ, ਗਿਆਨ ਦਾ ਅਹੰਕਾਰ ਹੈ, ਕੋਈ ਵੀ ਤੈਨੂੰ ਅਹੰਕਾਰ ਹੈ, ਪਰਮਾਤਮਾ ਅਹੰਕਾਰੀ ਨੂੰ ਚੰਗਾ ਨਹੀਂ ਸਮਝਦਾ। ਦਾਸ ਬਣ ਕੇ ਉੱਥੇ ਰਹਿਣਾ ਪੈਂਦਾ ਜੇ ਰੱਖਿਆ ਚਾਹੁੰਦਾ ਹੈ। ਕਹਾਂ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਡੋ ਜਾਤ। ਨਾਲੇ ਕਹਿੰਦੇ ਗਰਬ ਕਰਦਾ ਕਾਹਦਾ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਜੇ ਚਾਰ ਟਕੇ ਤੇਰੇ ਕੋਲ ਆ ਗਏ, 10 ਮਣ ਦਾਣੇ ਇਕੱਠੇ ਹੋ ਗਏ, ਤੂੰ ਕੁੱਲੀ ਤੋਂ ਮਹਿਲ ਵਾਲਾ ਬਣ ਗਿਆ, ਕਿਉਂ ਇੰਨਾ ਆਕੜ ਕੇ ਤੁਰਦਾ ਹੈ। ਦਿਵਸ ਚਾਰ ਕੀ ਕਰਹੋ ਸਾਹਿਬੀ ਜੈਸੇ ਬਨ ਹਰ ਪਾਤ। ਜੰਗਲ ਵਿੱਚ ਕਦੇ ਤੁਸੀਂ ਜਾ ਕੇ ਵੇਖਿਓ ਹਰਿਆਂ ਪੱਤਿਆਂ ਦਾ ਜੀਵਨ ਕਿੰਨਾ ਕੁ ਸਮਾਂ ਹੈ। ਲੈ ਹੁਣੇ ਪੱਤਝੜ ਆਈ, ਲੈ ਤੂੰ ਉਡੀਕ ਤੇ ਸਹੀ, ਏਦਾਂ ਜਵਾਨੀ ਲੰਘਣੀ ਹੈ ਤੇਰੀ। ਕਹਿੰਦੇ ਸਾਹਿਬੀ ਇਹ ਮਰਾਤਬੇ, ਇਹ ਤਖਤੋ ਤਾਜ ਸਦੀਵੀ ਨਹੀਂ ਰਹਿੰਦੇ, ਆਪਣੀ ਔਕਾਦ ਨਾ ਭੁੱਲ, ਮਿੱਟੀ ਦਾ ਮਾਮੂਲੀ ਪੁਤਲਾ ਹੈ। ਜਦੋਂ ਸਾਹ ਖਿੱਚ ਲਏ ਅਕਾਲ ਪੁਰਖ ਨੇ ਬਾਪੂ ਨੇ, ਇੱਥੇ ਮੁੱਠੀ ਪਰ ਫੁੱਲ ਰਹਿ ਜਾਣੇ ਨੇ ਤੇਰੇ। ਸੋ ਮਹਾਰਾਜ ਕਹਿੰਦੇ ਨੇ ਰਾਵਣ ਹੂੰ ਤੇ ਅਦਕ ਛਤਰਪਤ ਖਿਨਮਹਿ ਗਏ ਬਿਲਾਤ। ਏਡਾ ਮਾਣ ਸੀ ਰਾਵਣ ਨੂੰ, ਸੋਨੇ ਦੀ ਲੰਕਾ ਬਣਾਈ ਬੈਠਾ ਹੈ, ਕੁਰਲਾਉਂਦਾ ਹੋਇਆ ਦੁਨੀਆਂ ਤੋਂ ਚਲਿਆ ਗਿਆ। ਪਾਸਟ ਵੇ ਇਨ ਐਨ ਇੰਸਟੈਂਟ, ਰੰਚਕ ਮਾਤਰ ਸਮੇਂ ਵਿੱਚ ਖੁਰਾ ਖੋਜ ਮਿਟਾਤਾ ਕਾਲ ਨੇ। ਉਦਾਹਰਣ ਰਾਵਣ ਵਰਗਿਆਂ ਦੀ ਦਿੱਤੀ ਹੈ, ਜਿਹੜੇ ਕਾਲ ਨੂੰ ਹੱਥ ਪਾਉਣ ਨੂੰ ਫਿਰਦੇ ਸੀ। ਮਾੜੇ ਮੋਟ ਲੋਕਾਂ ਦੀ ਬਹੁਤੀ ਗੱਲ ਨਹੀਂ ਕੀਤੀ ਗਈ, ਉਹ ਮਾੜਾ ਮੋਟ ਤੇ ਅੱਗੇ ਮਰਿਆ ਹੈ। ਸੋ ਏਡੇ ਏਡੇ ਛਤਰਪਤ ਰਾਜੇ ਜਿਹਦੇ ਅੱਗੇ ਨਹੀਂ ਟਿਕ ਸਕੇ, ਤੇ ਕਹਿੰਦੇ ਤੂੰ ਮਾਣ ਕਾਹਦਾ ਕਰਦਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਜ਼ਿੰਦਗੀ ਬੈਠੀ ਥੀ ਆਪਣੇ ਹੁਸਨ ਪੇ ਫੂਲੀ ਹੋਈ, ਮੌਤ ਨੇ ਆਤੇ ਹੀ ਸਾਰਾ ਰੰਗ ਫੀਕਾ ਕਰ ਦਿਆ। ਜਿੰਨਾ ਚਾਹੇ ਮਾਣ ਹੈ ਜਾਤ ਦਾ, ਰੁਤਬੇ ਦਾ, ਸੁਹੱਪਣ ਦਾ, ਕਹਿੰਦੇ ਮੌਤ ਆਈ ਤੇ ਰੰਗ ਫਿੱਕਾ ਪੈ ਜਾਣਾ। ਨਾਲੇ ਵੇਖੋ, ਜਿਸ ਬੰਦੇ ਦੇ ਇੱਕ ਸਾਹ ਦਾ ਭਰੋਸਾ ਨਾ ਹੋਵੇ, ਉਹ ਮਾਣ ਕਾਹਦਾ ਚੁੱਕੀ ਫਿਰਦਾ ਹੈ। ਕਹਿੰਦੇ ਤੇਰੇ ਨਾਲੋਂ ਤੇ ਖੁੰਬਦੀ ਵੀ ਜ਼ਿਆਦੀ ਉਮਰ ਹੈ। ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋਂ ਖੂੰਬ ਰਾਜ ਤੂੰ ਤਿਸਤੇ ਖਰੀ ਉਤਾਵਲੀ। ਉਹ ਖੁੰਬ ਜਿਹੜੀ ਉੱਗਦੀ ਹੈ ਨਾ ਰੂੜੀਆਂ ਤੇ ਗੰਦਗੀ ਤੇ, ਉਹ ਅੱਠ ਕੁ ਪੈਰ ਤੇ ਕੱਢ ਜਾਂਦੀ ਹੈ, ਫਿਰ ਹੀ ਮਰਜਾਉਂਦੀ ਹੈ। ਤੇਰਾ ਕਹਿੰਦੇ ਇੱਕ ਸਾਹ ਦਾ ਭਰੋਸਾ ਨਹੀਂ, ਹਮ ਆਦਮੀ ਹਾਂ, ਇਕਦਮੀ ਮੋਹਲਤ ਮੋਹਤ ਨਾ ਜਾਣਾ। ਬਾਪੂ ਚੰਗਾ ਭਲਾ ਰਾਤ ਸੋਤਾ ਸੀ, ਸਵੇਰੇ ਸਾਰਾ ਪਿੰਡ ਤੁਰਿਆ ਆਉਂਦਾ ਹੈ ਸ਼ੋਕ ਵਿੱਚ, ਕੀ ਹੋਇਆ ਜੀ, ਸੋਤਾ ਨਹੀਂ ਉੱਠਿਆ, ਘਰੋਂ ਚੰਗਾ ਭਲਾ ਗਿਆ ਸੀ, ਐਕਸੀਡੈਂਟ ਹੋ ਜਾਂਦਾ ਹੈ। ਯਾਦ ਰੱਖਿਓ, ਹਰ ਕਾਹਦਾ ਕਰਨਾ ਹੈ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਜਿਹੜੇ ਗਾਰਬੀ ਨੇ ਉਹਨਾਂ ਨੂੰ ਗਾਲ ਕੇ ਸੁੱਟ ਦਿੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਫਰਨਾਮੇ ਚ ਇੱਕ ਗੱਲ ਕਹੀ ਸੀ, ਕਹਿੰਦੇ ਔਰੰਗਜ਼ੇਬ ਸਾਹਿਬ ਦਾ, ਖੁਦਾ ਦਾ, ਵਾਹਿਗੁਰੂ ਦਾ, ਰਾਮ ਦਾ ਇੱਕ ਸੁਭਾਅ ਹੈ, ਗਰੀਬ ਬਣ ਕੇ ਆਓ ਤੇ ਸੀਨੇ ਨਾ ਲਾਵੇਗਾ, ਗਨੀਮ ਬਣ ਕੇ ਆਓ, ਸ਼ਰੀਕ ਬਣ ਕੇ ਆਓ ਤੇ ਗਾਲ ਕੇ ਸੁੱਟ ਦੇਵੇਗਾ। ਇਹ ਗੁਰਾਂ ਦਾ ਸੁਭਾਅ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼, ਗਰੀਬ ਉਲ ਪਰਸਤੋ ਗਨੀਮ ਉਲ ਗੁਦਾਸ। ਕਹਿੰਦੇ ਮੇਰੇ ਦਰ ਤੇ ਆਉਣਾ ਹੈ ਤੇ ਨੀਵਾਂ ਹੋ ਕੇ ਆਈ, ਜੇ ਹੰਕਾਰ ਲੈ ਕੇ ਆਵੇਂਗਾ, ਗਰਭ ਲੈ ਕੇ ਆਵੇਂਗਾ ਤੇ ਗਾਲ ਕੇ ਸੁੱਟ ਦੇਵਾਂਗਾ। ਗਨੀਮ ਦੁਸ਼ਮਣ ਨੂੰ ਕਹਿੰਦੇ ਨੇ, ਸ਼ਰੀਕ ਨੂੰ ਕਹਿੰਦੇ ਨੇ। ਜਿਹੜੇ ਗਾਰਬੀ ਲੋਕ ਨੇ ਨਾ, ਅਹੰਕਾਰੀ ਲੋਕ, ਉਹਨਾਂ ਨੂੰ ਸ਼ਰੀਕ ਸਮਝਦਾ ਹੈ। ਉਹ ਕੀ ਆਂਦੇ ਹੁੰਦੇ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿੰਦੀਆਂ। ਉਹ ਖੁਦ ਖੁਦਾ ਮਹਾਨ ਪੁਰਸ਼ ਹੈ, ਪੁਰਸ਼ਾਰਥ ਦੇ ਸਹਿਤ ਹੈ, ਕੋਈ ਉਹਦੇ ਬਰਾਬਰ ਬਣ ਕੇ ਬਵੇ ਉਹਨੂੰ ਠੀਕ ਨਹੀਂ ਲੱਗਦਾ, ਉਹ ਖੁਰਾ ਖੋਜ ਮਿਟਾ ਦਿੰਦਾ ਹੈ। ਇੱਥੇ ਕਈ ਆਪਣੇ ਆਪ ਨੂੰ ਖੁਦਾ ਸਾਬਤ ਕਰਨ ਤੇ ਤੁਲੇ ਰਹਿੰਦੇ ਸਨ, ਮਿਟਾ ਕੇ ਰੱਖ ਦਿੱਤੇ, ਅੱਜ ਨਾਮੋ ਨਿਸ਼ਾਨ ਨਹੀਂ ਹੈ। ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਜਿਹੜਾ ਮਸਕੀਨ ਹੋ ਗਿਆ, ਨੀਵਾਂ ਹੋ ਗਿਆ, ਉਹਦੀ ਜੈ ਜੈਕਾਰ ਹੈ, ਆਪਸ ਕਹੋ ਜੋ ਜਾਣੈ ਨੀਚਾ ਸਹੁ ਗਣੀਐ ਸਭ ਤੇ ਉੱਚਾ। ਤੇ ਜਿਹੜਾ ਗਾਰਬੀ ਬਣ ਗਿਆ, ਅਹੰਕਾਰ ਲੈ ਕੇ ਆ ਗਿਆ, ਉਹਨੂੰ ਮਿੱਟੀ ਚ ਮਿਲਾ ਦਿੰਦਾ ਹੈ। ਸੋ ਮਹਾਰਾਜ ਕਹਿੰਦੇ ਗੁਮਾਨ ਨਾ ਕਰ, ਖੁਰਾ ਖੋਜ ਮਿਟਾ ਦੇਵੇਗਾ ਪਰਮਾਤਮਾ।
ਗਰੀਬ ਦਾਸ ਕੀ ਪ੍ਰਭ ਸਰਣਾਏ,
ਗਰੀਬੜਾ ਬਣ ਜਾ, ਦਾਸ ਬਣ ਜਾ, ਔਰ ਪਰਮਾਤਮਾ ਦੀ ਸ਼ਰਨ ਰਿਹਾ ਕਰ। ਕਹਿੰਦੇ ਜਿਹੜਾ ਉਹਦਾ ਦਾਸ ਬਣੇਗਾ ਉਹਨੂੰ ਸਦਾ ਹੀ ਸੁੱਖ ਹੈ। ਚਾਰੇ ਕੁੰਡਾਂ ਪਾਲ ਕਹਿ ਆਏ ਪਿਆ ਸਰਣਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਏ ਕਢਾਏ, ਡੁੱਬਦਾ ਲਿਆ ਕਢਾਏ। ਕਹਿੰਦੇ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਦਾਸ ਨੂੰ ਡੁੱਬਦੇ ਨੂੰ ਰੱਖ ਲਿਆ। ਸੋ ਜਿਹੜੇ ਸ਼ਰਨ ਆਉਂਦੇ ਨੇ ਉਹਨਾਂ ਦੀ ਉਹ ਰੱਖਿਆ ਕਰਦਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਕਹਿਣੇ ਕੋ ਯੂੰ ਜਹਾਂ ਮੇ ਹਜ਼ਾਰੋਂ ਹੈ ਯਾਰ ਦੋਸਤ, ਮੁਸ਼ਕਿਲ ਕੇ ਵਕਤ ਏਕ ਹੈ ਪਰਵਰਦੀਗਾਰ ਦੋਸਤ। ਕਹਿਣ ਨੂੰ ਬੜੇ ਸੱਜਣ ਨੇ, ਮਿੱਤਰ ਨੇ, ਕੋਈ ਨਹੀਂ ਉਹ ਖਲੋਂਦਾ ਰੋਗਾਂ ਸੋਗਾਂ ਵਿੱਚ, ਕੋਈ ਨਹੀਂ ਖਲੋਂਦਾ ਜਦੋਂ ਜਮਾਂ ਦੀ ਮਾਰ ਦਾ ਸਮਾਂ ਆਉਂਦਾ, ਕੋਈ ਨਹੀਂ ਉਹ ਮੜੀਆਂ ਤੋਂ ਅੱਗੇ ਕਦਮ ਰੱਖਦਾ। ਜਿਹੜੇ ਕਹਿੰਦੇ ਸੀ ਨਾਲ ਚੱਲਾਂਗੇ, ਛੱਡ ਗਏ ਖੇੜਾ ਮੜੀਆਂ ਤੱਕ ਪਹੁੰਚਦਿਆਂ। ਔਰ ਐਸੀ ਦਗੇ ਦੀ ਦੁਨੀਆਂ, ਜਿਹੜੇ ਕਾਕੇ ਨੂੰ ਉਂਗਲ ਪਕੜਾ ਕੇ ਬਾਪੂ ਨੇ ਚੱਲਣਾ ਸਿਖਾਇਆ, ਮੜੀਆਂ ਚੋਂ ਹੀ ਲੈ ਕੇ ਗਿਆ, ਲਾਂਬੂ ਉਹਨੇ ਹੀ ਲਾਇਆ। ਸੋ ਯਾਦ ਰੱਖਿਓ, ਜੇ ਕੋਈ ਦੋਸਤ ਹੈ ਤੇ ਉਹ ਪਰਵਰਦੀਗਾਰ ਹੈ, ਲੋਕ ਪਰਲੋਕ ਸੁਹੇਲਾ ਕਰ ਦਿੰਦਾ ਹੈ। ਸੋ ਮਹਾਰਾਜ ਕਹਿੰਦੇ, ਦਾਸ ਬਣ ਕੇ ਰਹੋ, ਨੀਵੇਂ ਹੋ ਕੇ ਰਹੋ, ਫਿਰ ਰੱਖਿਆ ਕਰੇਗਾ।
ਜੋ ਜੋ ਸਰਣ ਪਿਆ ਹਰ ਰਾਈ,
ਹਰ ਹਰਿਆਂ ਭਰਿਆਂ ਕਰਨ ਵਾਲੇ ਪਰਮਾਤਮਾ ਲਈ ਲਫ਼ਜ਼ ਆਉਂਦਾ ਹੈ। ਹਰੀਵ ਧਾਤੂ ਤੋਂ ਬਣਿਆ, ਜੋ ਤੁਹਾਡੇ ਰੋਗ ਸੋਗ ਹਰ ਲਵੇ, ਅਗਿਆਨ ਤੁਹਾਡਾ ਹਰ ਲਵੇ, ਗਿਆਨ ਬਖਸ਼ੇ, ਸੁਖ ਬਖਸ਼ੇ, ਦੁੱਖ ਹਰ ਲਵੇ। ਰਾਏ ਦਾ ਭਾਵ ਹੈ ਰਾਜਾ, ਜੋ ਸਭ ਅਵਤਾਰਾਂ ਮਹਾਂਪੁਰਸ਼ਾਂ ਦਾ ਰਾਏ ਹੈ, ਸਾਰਿਆਂ ਦਾ ਮਾਲਕ ਹੈ। ਜਿਹੜਾ ਜਿਹੜਾ ਉਹਦੀ ਸ਼ਰਨ ਚਲਿਆ ਜਾਂਦਾ ਹੈ, ਜਿਹੜਾ ਜਿਹੜਾ ਉਹਦੀ ਕਦਮ ਬੋਸੀ ਕਰਦਾ ਹੈ,
ਸੋ ਦਾਸ ਰੱਖਿਆ ਆਪਣੇ ਕੰਠ ਲਾਈ,
ਉਹਨਾਂ ਨੂੰ ਆਪਣੇ ਕੰਠ ਨਾਲ ਗਲੇ ਨਾਲ ਲਾ ਲੈਂਦਾ ਹੈ। ਜੋ ਦੇ ਦਾਸ ਬਣ ਜਾਂਦੇ ਨੇ, ਜੋ ਦਾਸਾ ਭਾਵ ਵਿੱਚ ਆ ਜਾਂਦੇ ਨੇ, ਸ਼ਰਨ ਚਲੇ ਜਾਂਦੇ ਨੇ, ਉਹਨਾਂ ਨੂੰ ਗਲੇ ਨਾਲ ਲਾ ਕੇ ਰੱਖੇਗਾ। ਜਿਵੇਂ ਕੋਈ ਮਾਈ ਗਹਿਣਾ ਗਲੇ ਵਿੱਚ ਪਾ ਕੇ ਰੱਖਦੀ ਹੈ, ਜਿਵੇਂ ਕੋਈ ਮਾਈ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਹੈ, ਇਹਨਾਂ ਤੇ ਉਹ ਆਪਣੇ ਪਿਆਰਿਆਂ ਨਾਲ ਕਰਦਾ ਹੈ, ਦੁਸ਼ਮਣਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ, ਫਿਰ ਉਹ ਰੱਖਿਆ ਕਰਦਾ ਹੈ ਜੋ ਉਹਦੇ ਦਾਸ ਬਣ ਜਾਂਦੇ ਨੇ।
ਜੀ ਕੋ ਬਹੁਤ ਕਰੇ ਅਹੰਕਾਰ,
ਜਿਹੜੇ ਬੜੇ ਅਹੰਕਾਰੀ ਨੇ, ਜਿਹੜੇ ਬੜਾ ਮਾਣ ਕਰਦੇ ਨੇ, ਜਿਹੜੇ ਗਰਭ ਵਿੱਚ ਅੱਟੇ ਰਹਿੰਦੇ ਨੇ, ਜਿਹੜੇ ਉਹਦੇ ਸਾਵੇਂ ਗਨੀਮ ਬਣ ਜਾਂਦੇ ਨੇ, ਮਹਾਰਾਜ ਆਖਣ ਲੱਗੇ ਉਹਨਾਂ ਦਾ ਇਸ ਤਰ੍ਹਾਂ ਹਸ਼ਰ ਹੁੰਦਾ ਹੈ।
ਉਹ ਖਿਨ ਮਹਿ ਰੁਲਤਾ ਖਾਕੂ ਨਾਲ,
ਖਾਕ ਪਰਸ਼ੀਅਨ ਦਾ ਲਫ਼ਜ਼ ਹੈ ਫਾਰਸੀ ਦਾ, ਕਹਿੰਦੇ ਉਹ ਮਿੱਟੀ ਵਿੱਚ ਰੁਲ ਜਾਂਦੇ ਨੇ ਜੋ ਹੰਕਾਰ ਕਰਦੇ ਨੇ। ਹਰ ਜੀ ਉਹ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ, ਉਹਨੂੰ ਹੰਕਾਰ ਚੰਗਾ ਨਹੀਂ ਜੇ ਲੱਗਦਾ। ਬਾਣੀ ਵਿੱਚ ਇੱਕ ਸਾਖੀ ਬੜੀ ਵਾਰ ਵਾਰ ਦੁਹਰਾਈ ਗਈ ਹੈ, ਭਗਤਾਂ ਸੰਤਾਂ ਗੁਰੂ ਸਾਹਿਬਾਨਾਂ ਉਹਦਾ ਜ਼ਿਕਰ ਬੜਾ ਕੀਤਾ ਹੈ, ਹਰਨਾਕਸ਼ ਅਤੇ ਉਹਦਾ ਫਰਜ਼ੰਦ ਪ੍ਰਹਿਲਾਦ। ਕਈ ਕਹਿ ਦਿੰਦੇ ਜੀ ਇਹ ਮਿੱਥ ਹੈ। ਮੈਂ ਹੈਰਾਨ ਹਾਂ, ਜਿਹੜਾ ਬੁਲਾਰਾ ਗੁਰਬਾਣੀ ਵਿੱਚ ਆਏ ਅਲਫਾਜ਼ਾਂ ਨੂੰ, ਉਦਾਹਰਣਾਂ ਨੂੰ ਮਿੱਥ ਕਹਿੰਦਾ ਹੈ, ਸਿੱਖਾ ਉਹਨੇ ਤੇਰੇ ਗੁਰੂ ਨੂੰ ਮਿੱਥ ਕਹਿ ਦਿੱਤਾ, ਤੇਰੇ ਗੁਰੂ ਦੇ ਬੋਲਾਂ ਨੂੰ ਮਿੱਥ ਕਹਿ ਦਿੱਤਾ। ਮਿੱਥ ਹੁੰਦਾ ਹੈ ਝੂਠ। ਸਾਨੂੰ ਰੋਜ਼ ਬਾਪੂ ਕਹਿੰਦਾ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਸਾਨੂੰ ਵਾਟ ਦੱਸੀ ਗੁਰੂ ਨੇ, ਉਹ ਕੀ ਵਾਟ ਹੈ? ਸੱਚ ਦੇ ਰਸਤੇ ਚੱਲਣਾ, ਕਦੇ ਝੂਠ ਨਹੀਂ ਬੋਲਣਾ। ਇਹ ਕਾਹਦਾ ਗੁਰੂ ਹੋਇਆ ਜਿਹੜਾ ਸਾਨੂੰ ਝੂਠੀਆਂ ਉਦਾਹਰਣਾਂ ਦੇ ਕੇ ਸਮਝਾ ਰਿਹਾ? ਹੁਣ ਇਹ ਤੁਸੀਂ ਹਿਸਾਬ ਲਾਉਣਾ ਵੀ ਇਹ ਪ੍ਰਚਾਰਕ ਝੂਠਾ ਹੈ ਜਾਂ ਤੁਹਾਡਾ ਗੁਰੂ ਝੂਠਾ ਹੈ। ਜੋ ਬਾਣੀ ਵਿੱਚ ਆ ਗਿਆ ਪੱਥਰ ਤੇ ਲਕੀਰ ਹੈ। ਕਲਗੀਧਰ ਕਹਿੰਦੇ, ਮੈਂ ਝੂਠੇ ਬੰਦੇ ਨੂੰ ਨਾ ਸੰਤ ਸਮਝਾਂ ਨਾ ਮਰਦ ਸਮਝਾਂ, ਹਾਂ ਮੂੰਹ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦੇਗਰ ਦਰ ਦਹਾਨੇ ਦੇਗਰ, ਢਿੱਡ ਵਿੱਚ ਕੁਝ ਹੋਰ, ਗਲੂਏ ਵਿੱਚ ਕੁਝ ਹੋਰ, ਜ਼ੁਬਾਨ ਤੇ ਕੁਝ ਹੋਰ। ਉਹ ਮਰਦ ਨਹੀਂ ਹੁੰਦੇ, ਉਹ ਸੰਤ ਨਹੀਂ ਹੁੰਦੇ। ਸੰਤ ਕੌਣ ਹੈ? ਸੂਰਬੀਰ ਬਚਨ ਕੇ ਬਲੀ, ਬਚਨ ਦੇ ਜੋ ਬਲੀ ਨੇ। ਸੋ ਇਹ ਮਿੱਥ ਨਾ ਸਮਝਿਆ ਕਰੋ। ਗੁਰ ਕੀ ਜਿਹੜੀ ਬਾਣੀ ਹੈ ਨਾ ਸਿੱਖਾ, ਉਹ ਸੱਚ ਸਰੂਪ ਹੈ। ਅਸੀਂ ਭੁਲੇਖਾ ਨਾ ਖਾਈਏ, ਪ੍ਰੋੜਤਾ ਕਰਦੇ ਹੋਏ ਸੱਤ ਲਫ਼ਜ਼ ਰਿਪੀਟ ਕਰਦੇ ਨੇ ਬਾਪੂ। ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣਹੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਹੋ ਕਢਾਏ। ਸੱਤ ਸੱਤ ਕਰਕੇ ਜਾਣੋ ਜੋ ਗੁਰਾਂ ਨੇ ਲਿਖਿਆ ਹੈ। ਜੋ ਵੀ ਬਾਣੀ ਵਿੱਚ ਆ ਗਿਆ ਉਹ ਸੱਚ ਹੈ। ਜਿਹੜਾ ਸੱਚ ਕਰਕੇ ਮੰਨੇਗਾ ਕੀ ਮਿਲੇਗਾ? ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਉਹ ਪਿਆਰੇ ਦੀ ਜੈ ਜੈਕਾਰ ਕਰਵਾਉਂਦਾ ਹੈ ਬਾਪੂ। ਜਿਹੜਾ ਬਾਣੀ ਤੇ ਸ਼ੰਕਾ ਕਰਦਾ ਹੈ ਉਹ ਸਿੱਖ ਨਹੀਂ ਹੈ, ਅਸੀਂ ਪ੍ਰਚਾਰਕ ਬਣਾ ਕੇ ਉਹਨਾਂ ਨੂੰ ਸਰੋਪੇ ਪਾਉਣ ਰਹੇ ਹੁੰਦੇ ਹਾਂ। ਸੋ ਬਾਣੀ ਮਿੱਥ ਨਹੀਂ ਹੈ, ਤੂੰ ਮਿੱਥ ਹੋ ਸਕਦਾ ਹੈ ਕਿਉਂਕਿ ਕੱਲ ਨੂੰ ਤੇਰਾ ਵਜੂਦ ਮਿੱਟ ਜਾਣਾ ਹੈ। ਬਾਣੀ ਸਦੀਵੀ ਹੈ, ਇਹ ਮਹਾਂਪੁਰਸ਼ ਜਿਨ੍ਹਾਂ ਦਾ ਬਾਣੀ ਚ ਜ਼ਿਕਰ ਹੈ ਇਹ ਸਦੀਵੀ ਨੇ। ਖੈਰ, ਪ੍ਰਹਿਲਾਦ ਪੈਦਾ ਹੋਇਆ ਹਰਨਾਕਸ਼ ਦੇ ਘਰ, ਹਰਨਾਕਸ਼ ਦਾ ਜ਼ੋਰ ਇੰਨਾ ਵਧ ਗਿਆ ਉਹਨੇ ਡੰਕੇ ਦੀ ਚੋਟ ਤੇ ਐਲਾਨ ਕਰਵਾ ਦਿੱਤਾ ਵੀ ਹੁਣ ਨਾਮ ਹਰਨਾਕਸ਼ ਦਾ ਹੀ ਜਪਿਆ ਜਾਵੇਗਾ, ਹੁਣ ਜਲੇ ਹਰਨਾਕਸ਼ ਥਲੇ ਹਰਨਾਕਸ਼ ਹੋਵੇਗੀ, ਹੁਣ ਰੱਬ ਦੇ ਗੀਤ ਨਹੀਂ ਗਾਏ ਜਾਣਗੇ। ਸੰਡੇ ਮਾਰ ਕੇ ਕੋਲ ਪੜਨ ਵੀ ਘੱਲਿਆ ਕਾਕੇ ਨੂੰ, ਉਹ ਆਖੇ ਹਰਨਾਕਸ਼ ਜਪੋ ਤੇ ਪ੍ਰਹਿਲਾਦ ਹੋਣੀ ਰਾਮ ਜਪਣ, ਗੋਬਿੰਦ ਜਪਣ, ਰੱਬ ਦੇ ਗੀਤ ਗਾਉਣ। ਕਹਿੰਦੇ ਫਿਰ ਇੱਕ ਦਿਨ ਐਸਾ ਆਇਆ ਕੋਈ ਹੀਲਾ ਪ੍ਰਹਿਲਾਦ ਦੇ ਗਲੂਏ ਚੋਂ ਹਰਨਾਕਸ਼ ਦਾ ਨਾਮ ਜਪਾਉਣ ਲਈ ਜਦੋਂ ਕਾਰਗਰ ਸਾਬਤ ਨਾ ਹੋਇਆ, ਕਹਿੰਦਾ ਫਿਰ ਇਸ ਬਾਗੀ ਤੇਵਰਾਂ ਵਾਲੇ ਫਰਜ਼ੰਦ ਦਾ ਰਹਿਣਾ ਠੀਕ ਨਹੀਂ ਹੈ, ਮੈਂ ਆਪਣੇ ਬੱਚੇ ਨੂੰ ਹੀ ਮਿਟਾ ਦਵਾਂਗਾ, ਮੈਂ ਆਪਣੀ ਕੁਲ ਦਾ ਆਪ ਖੁਰਾ ਖੋਜ ਮਿਟਾ ਦਵਾਂਗਾ। ਹਰਨਾਕਸ਼ ਨੇ ਧਾਰ ਲਿਆ। ਬੜੇ ਮਹਾਂਪੁਰਸ਼ਾਂ ਇਤਿਹਾਸਕ ਗਵਾਹੀਆਂ ਦਿੱਤੀਆਂ ਨੇ, ਹੋਲਿਕਾ ਦੀ ਗੋਦ ਵਿੱਚ ਬਿਠਾ ਕੇ ਅੱਗ ਵੀ ਲਾਈ ਗਈ, ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ, ਇਹਨੂੰ ਪੱਥਰ ਬੰਨ ਕੇ ਪਾਣੀ ਵਿੱਚ ਵੀ ਸੁੱਟਿਆ ਗਿਆ, ਪਰਮਾਤਮਾ ਨੇ ਬਖਸ਼ਿਸ਼ ਕੀਤੀ, ਪਾਣੀ ਚੋਂ ਵੀ ਉੱਭਰ ਆਇਆ। ਅਖੀਰ ਜਦੋਂ ਹਰਨਾਕਸ਼ ਨੇ ਫਿਰ ਗੋਦ ਵਿੱਚ ਲਿਆ ਤੇ ਨੌਹਾਂ ਦੇ ਨਾਲ ਚੀਰ ਕੇ ਸੁੱਟਣ ਲੱਗਾ ਆਪਣੇ ਫਰਜ਼ੰਦ ਨੂੰ, ਜਦੋਂ ਸ਼ਸਤਰਾਂ ਦੇ ਨਾਲ ਖੁਰਾ ਖੋਜ ਮਿਟਾਉਣ ਲੱਗਾ ਆਪਣੇ ਫਰਜ਼ੰਦ ਦਾ, ਹਰ ਹੀਲਾ ਵਰਤ ਰਿਹਾ ਸੀ ਇਹਨੂੰ ਮਿਟਾ ਦੇਣਾ ਹੈ। ਕਹਿੰਦੇ ਫਿਰ ਵਿਸ਼ਨੂੰ ਦੇ ਅਵਤਾਰ ਨਰਸਿੰਘ ਪ੍ਰਗਟ ਹੋਏ ਪਰਮਾਤਮਾ ਦੇ ਹੁਕਮ ਵਿੱਚ, ਹਰਨਾਕਸ ਲੇ ਨਖੋ ਬਿਦਾਸਾ, ਦੈਤ ਸੰਘਾਰੇ ਬਿਨ ਭਗਤ ਹਵਿਆਸਾ। ਕਹਿੰਦੇ ਫਿਰ ਨਰਸਿੰਘ ਅਵਤਾਰ ਨੇ ਪੱਟਾਂ ਤੇ ਪਾ ਕੇ ਹਰਨਾਕਸ਼ ਨੂੰ ਨੌਹਾਂ ਨਾਲ ਚੀਰ ਕੇ ਸੁੱਟ ਦਿੱਤਾ ਸੀ, ਆਪਣੇ ਭਗਤ ਪ੍ਰਹਿਲਾਦ ਨੂੰ ਰੱਖ ਲਿਆ, ਨਿੰਦਕ ਨੂੰ, ਅਹੰਕਾਰੀ ਨੂੰ, ਗਾਰਬੀ ਨੂੰ ਮਿਟਾ ਦਿੱਤਾ। ਉਹ ਇੱਕ ਇੰਗਲਿਸ਼ ਦਾ ਟੀਕਾਕਾਰ ਲਿਖਦਾ ਹੈ, ਦ ਲਾਰਡ ਟੋਰ ਹਿਮ ਅਪਾਰਟ ਵਿਦ ਹਿਜ਼ ਨੇਲਜ਼, ਨੌਹਾਂ ਨਾਲ ਚੀਰ ਕੇ ਸੁੱਟ ਦਿੱਤਾ ਹੈ। ਨਰਸਿੰਘ, ਕਦੇ ਲਫ਼ਜ਼ ਨੂੰ ਡੂੰਘਾਈ ਨਾਲ ਵਾਚਿਓ, ਸਿੰਘ ਸ਼ੀਂ ਸ਼ੇਰ ਨੂੰ ਕਹਿੰਦੇ ਨੇ, ਨਰ ਇਨਸਾਨ ਨੂੰ ਕਹਿੰਦੇ ਨੇ, ਧੜ ਇਨਸਾਨ ਦਾ ਤੇ ਗਲੂਆ ਮੁੱਖ ਸ਼ੇਰ ਦਾ ਸੀ ਉਹਦਾ। ਖੈਰ, ਪਰਮਾਤਮਾ ਜੋ ਚਾਹੇ ਕਰ ਸਕਦਾ ਹੈ। ਜਗ੍ਹਾ ਜਗ੍ਹਾ ਇਹ ਉਦਾਹਰਣਾਂ ਆਉਂਦੀਆਂ ਨੇ, ਪ੍ਰਭ ਥੰਬ ਤੇ ਨਿਕਸੈ ਕਹਿ ਬਿਸਥਾਰ, ਹਰਨਾਕਸ ਛੇਦਿਓ ਨਖ ਬਿਦਾਰ, ਹਰਨਾਕਸ਼ ਨੂੰ ਚੀਰ ਕੇ ਸੁੱਟ ਦਿੱਤਾ, ਖੁਰਾ ਖੋਜ ਮਿਟਾ ਦਿੱਤਾ। ਜਗ੍ਹਾ ਜਗ੍ਹਾ ਤੁਸੀਂ ਪੜ੍ਹਦੇ ਹੋ ਇਹ ਉਦਾਹਰਣ ਆਉਂਦੀ ਹੈ। ਸੋ ਗਾਰਬੀਆਂ ਨੂੰ ਮਿਟਾ ਕੇ ਸੁੱਟ ਦਿੰਦਾ ਹੈ, ਪਿਆਰਿਆਂ ਦੀ ਉਹ ਰੱਖਿਆ ਕਰਦਾ ਹੈ, ਭਗਤਾਂ ਦੀ ਉਹ ਰੱਖਿਆ ਕਰਦਾ ਹੈ।
ਭੀ ਸਾਚਾ ਹੋਵਨਹਾਰ,
ਬੜੇ ਦੁਨੀਆਂ ਤੇ ਆਏ ਆਪਣੇ ਆਪ ਨੂੰ ਖੁਦਾ ਅਖਵਾਉਣ ਦੇ ਯਤਨ ਉਹ ਕਰਦੇ ਰਹੇ, ਪਰ ਖੁਦਾ ਲਫ਼ਜ਼ ਆਉਂਦਾ ਹੈ ਜੋ ਖੁਦ ਤੋਂ ਪ੍ਰਗਟ ਹੈ, ਸੈਭੰਗ ਸੁਤੇ ਸਿੱਧ, ਜੋ ਕਿਸੇ ਦਾ ਪੈਦਾ ਕੀਤਾ ਨਹੀਂ, ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ਸੋ ਮਹਾਰਾਜ ਕਹਿੰਦੇ ਅਸਲ ਇੱਕ ਹੀ ਖੁਦਾ ਹੈ, ਇੱਕ ਹੀ ਵਾਹਿਗੁਰੂ ਹੈ, ਉਹ ਸਦਾ ਦੁਨੀਆਂ ਤੇ ਹੈ ਭੀ ਪ੍ਰਗਟ ਰਵੇਗਾ, ਪਿੱਛੇ ਵੀ ਸੀ, ਸਦਾ ਸੱਚ ਹੈ।
ਸਦਾ ਸਦਾ ਜਾਈ ਬਲਿਹਾਰ,
ਮੈਂ ਉਸ ਵਾਹਿਗੁਰੂ ਤੋਂ ਸਦਾ ਬਲਹਾਰੇ ਜਾਵਾਂ, ਜਿਹੜਾ ਅਹੰਕਾਰੀਆਂ ਨੂੰ ਨਿੰਦਕਾਂ ਨੂੰ ਮਿਟਾ ਦੇਵੇ ਤੇ ਆਪਣੇ ਭਗਤਾਂ ਦੀ ਰੱਖਿਆ ਕਰੇ।
ਆਪਣੇ ਦਾਸ ਰੱਖੇ ਕਿਰਪਾ ਧਾਰ,
ਆਪਣੇ ਪਿਆਰਿਆਂ ਨੂੰ ਰੱਖਦਾ ਹੈ
ਨਦਰੇ ਨਿਆਮਤ ਵਿੱਚ ਰੱਖੇਗਾ, ਆਪਣੇ ਪਿਆਰਿਆਂ ਤੇ ਸਦਾ ਹੀ ਕਿਰਪਾਮਈ ਨਜ਼ਰ ਰੱਖਦਾ ਹੈ, ਬਖਸ਼ਿਸ਼ ਕਰਦਾ ਹੈ। ਸੋ ਹੀ ਆਲਵੇਸ ਗ੍ਰੈਂਟ ਹਿਸ ਮਰਸੀ, ਸਦਾ ਹੀ ਕਿਰਪਾ ਕਰਦਾ ਹੈ ਜੋ ਉਹਦੀ ਸ਼ਰਣ ਆਉਂਦੇ ਨੇ। ਤੁਸੀਂ ਰੋਜ਼ ਤੇ ਪੜ੍ਹਦੇ ਹੋ, ਆਪਣੇ ਸੇਵਕ ਕਹੋ ਸਦਾ ਪ੍ਰਤ ਪਾਰੈ, ਭਗਤ ਜਨਾ ਕੇ ਸਾਸ ਨਿਹਾਰੈ। ਜਿਵੇਂ ਮਾਂ ਹਰ ਸਾਹ ਨਾਲ ਬੱਚੇ ਦਾ ਖਿਆਲ ਰੱਖਦੀ ਹੈ, ਕਹਿੰਦੇ ਹਰ ਸਾਹ ਨਾਲ ਪਰਮਾਤਮਾ ਆਪਣੇ ਭਗਤਾਂ ਨੂੰ ਨਿਹਾਰਦਾ ਰਹਿੰਦਾ ਵੀ ਕਿਤੇ ਕੋਈ ਅੜਚਨ ਤੇ ਨਹੀਂ ਆ ਰਹੀ ਜੀਵਨ ਵਿੱਚ, ਸਦਾ ਹੀ ਖੁਸ਼ੀਆਂ ਖੇੜੇ ਉਹਨਾਂ ਨੂੰ ਬਖਸ਼ਦਾ ਹੈ।
ਨਾਨਕ ਕੇ ਪ੍ਰਭ ਪ੍ਰਾਣ ਆਧਾਰ।
ਐ ਪਰਮ ਈਸ਼ਵਰ, ਤੁਸੀਂ ਪ੍ਰਾਣਾਂ ਦਾ ਆਸਰਾ ਹੋ, ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ, ਤੁਹਾਡੇ ਤੋਂ ਬਿਨਾਂ ਦੁਨੀਆਂ ਤੇ ਕੋਈ ਜੀਵਨ ਨਹੀਂ ਹੋ ਸਕਦਾ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਜਿਤ ਚਿਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੰਨਾ ਚਿਰ ਉਹਦੇ ਬਖਸ਼ੇ ਸਵਾਸ ਸਾਡੇ ਅੰਦਰ ਨੇ, ਰੌਣਕਾਂ ਨੇ, ਦੁਨੀਆਂ ਹਰੀ ਭਰੀ ਹੈ। ਜਦੋਂ ਉਹ ਸਾਹਾਂ ਦਾ ਸਵਾਮੀ ਸਾਹ ਖਿੱਚ ਲੈਂਦਾ ਹੈ, ਫਿਰ ਸਭ ਮਿੱਟੀ। ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ। ਸੋ ਯਾਦ ਰੱਖਿਓ, ਪ੍ਰਾਣਾਂ ਦਾ ਆਸਰਾ ਪਰਮ ਈਸ਼ਵਰ ਹੈ, ਉਹਦੇ ਤੋਂ ਲਹਿਦਾ ਅਸੀਂ ਇੱਕ ਵੀ ਕਦਮ ਨਹੀਂ ਪੁੱਟ ਸਕਦੇ। ਮਹਾਰਾਜ ਕਹਿੰਦੇ ਨੇ, ਐ ਮੇਰੇ ਪ੍ਰਾਣਾਂ ਦੇ ਆਧਾਰ, ਐ ਲੋਕਾਈ ਨੂੰ ਹਰਿਆਂ ਭਰਿਆਂ ਕਰਨ ਵਾਲੇ ਪਰਮ ਈਸ਼ਵਰ, ਸਾਡੇ ਤੇ ਵੀ ਕਿਰਪਾ ਧਾਰ, ਸਾਡੀ ਵੀ ਰੱਖਿਆ ਕਰ, ਆਪਣੇ ਪਿਆਰਿਆਂ ਨੂੰ ਰੋਗਾਂ ਤੋਂ ਸੋਗਾਂ ਤੋਂ ਨਜ਼ਾਤ ਦਵਾਉਣੀ ਕਰ, ਤੇਰਾ ਹੀ ਸਾਨੂੰ ਆਸਰਾ ਹੈ। ਦਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਵੇ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੁਣਾਂ ਦਾ ਧੰਨਵਾਦ, ਜਿਤਨੇ ਵੀ ਗੁਰੂ ਘਰ ਦੇ ਸੇਵਾਦਾਰ ਨੇ, ਵਜ਼ੀਰ ਨੇ, ਸ੍ਰੀ ਹਰਿਮੰਦਰ ਸਾਹਿਬ, ਮੰਜੀ ਸਾਹਿਬ, ਗੁਰਾਂ ਦੀ ਕਦਮ ਬੋਸੀ ਕਰਦੇ ਨੇ, ਸਭਨਾਂ ਦਾ ਧੰਨਵਾਦ। ਸੋ ਆਓ ਇਹ ਦੋ ਪਾਵਨ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ।
ਹੈ ਭੀ ਸਾਚਾ ਹੋਵਣ ਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ। ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ